ਫਸਿਆ ਹੋਇਆ ਚੱਲ ਇੱਧਰ ਸਤਸੰਗਤ ਵਿੱਚ ਆ ਜਾ, ਨਾਮ ਜਪਿਆ ਕਰ, ਦੁਨੀਆਂ ਦੇ ਮਗਰ ਨਾ ਲੱਗੇ। ਦੁਨੀਆਂ ਤਾਂ ਮੈਂ ਵੈਸੇ ਉਲਝੇਵਿਆਂ 'ਚ ਪਾਈ ਹੋਈ ਹੈ। ਕਿਸੇ ਕਿਸੇ ਨੂੰ ਤਾਰ ਲੈਂਦੇ ਹਨ ਅਤੇ ਕਈਆਂ ਨੂੰ ਵਿੱਚ ਹੀ ਫਸਾਈ ਰੱਖਦੇ ਨੇ। ਸੋਝੀ ਦੀ ਗੱਲ ਹੈ, ਕਈ ਕੋਟ ਰਾਜਸ ਤਾਮਸ ਸਾਤ, ਕਈ ਕਰੋੜਾਂ ਹੀ ਜਿਹੜੇ ਜੀਵ ਨੇ ਉਹ ਰਾਜਸੀ ਲੋਕ ਨੇ। ਰਾਤ ਦਿਨ ਨਾਅਰੇਬਾਜ਼ੀ ਚੱਲਦੀ ਹੈ, ਵੋਟਾਂ ਜੇ ਵੋ ਕਈ ਕੁਛ ਆ, ਉਹਨਾਂ ਦਾ ਰਾਜੇ ਰੂਜੇ ਬਣੇ ਰਹਿੰਦੇ। ਕਈ ਲੋਕ ਜਿਹੜੇ ਨੇ ਉਹ ਤਾਮਸੀ ਬਣੇ ਹੋਏ ਨੇ, ਜਿਨ੍ਹਾਂ ਦਾ ਹਮੇਸ਼ਾ ਧਿਆਨ ਮਾੜੀਆਂ ਚੀਜ਼ਾਂ ਖਾਣ ਵਿੱਚ ਹੈ, ਬਸ ਉਹਨਾਂ ਨੇ ਪੁੱਠੇ ਕੰਮ ਹੀ ਕਰਨੇ ਨੇ। ਅਤੇ ਸਾਂਤਕ ਸ਼ਾਂਤ ਕੀ ਪੁਰਸ਼ ਹੁੰਦੇ ਨੇ, ਕਈ ਜਿਹੜੇ ਟਿਕਾ ਨਾਲ ਬੈਠੇ ਰਹਿੰਦੇ ਨੇ, ਬੁੱਧੀਜੀਵੀ ਜਿਹੜੇ ਸ਼ਾਂਤ ਕੀ ਹੁੰਦੇ ਨੇ। ਇਹ ਤਿੰਨ ਅਵਸਥਾ ਨੇ, ਇੱਕ ਹੁੰਦੀ ਚੌਥੀ। ਚੌਥੀ ਇਸੇ ਕਰਕੇ ਬੁੱਧੀਜੀਵੀ ਜਿਹੜਾ ਉਹ ਗੁਰਬਾਣੀ ਦੇ ਵਿਆਖਿਆ ਨੂੰ ਸਹੀ ਢੰਗ ਨਾਲ ਨਹੀਂ ਕਰ ਸਕਦਾ, ਕਿਉਂਕਿ ਇਹ ਗੁਰਬਾਣੀ ਮਹਾਰਾਜ ਨੇ ਸ਼ੁਰੂ ਹੀ ਚੌਥੇ ਪਦ ਤੋਂ ਕੀਤੀ ਹੈ। ਤਿੰਨ ਚੀਜ਼ਾਂ ਤੋਂ ਬਾਅਦ ਚੌਥੀ ਪਦਵੀ 'ਤੇ ਆ ਕੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਸ਼ੁਰੂ ਹੁੰਦਾ ਹੈ। ਅਤੇ ਬੰਦਾ ਜੇ ਕੋਈ ਕਹੇ ਰਾਜਸੀ ਬੰਦਾ, ਮੈਂ ਬਾਣੀ ਦੇ ਵਿਸਥਾਰ ਕਰ ਦਿਆਂਗਾ, ਇੱਥੇ ਤਾਂ ਉਹ ਗੱਲ ਹੀ ਨਹੀਂ ਹੈ, ਨਾ ਇੱਥੇ ਤਾਮਸੀ ਪੁਰਸ਼ਾਂ ਦੀ ਗੱਲ ਹੈ। ਅਤੇ ਸਤੋਗੁਣੀ ਜਿਹੜੇ ਨੇ ਉਹ ਆਪਣੇ ਹੰਕਾਰ 'ਚ ਰਹਿੰਦੇ ਨੇ। ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਨੇ ਗੁਰਬਾਣੀ ਬਾਰੇ ਕੁਝ ਜਾਣਨਾ ਹੈ, ਉਹ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਵਾਲੇ ਬਣੋ, ਫਿਰ ਉਹ ਸਾਡੀ ਮਰਿਆਦਾ ਵਿੱਚ ਆਓ। ਬਾਣੀ ਪੜ੍ਹੋ, ਅਭਿਆਸ ਕਰੋ, ਸਿਮਰਨ ਕਰੋ, ਰਹਿਤ ਰੱਖੋ, ਫਿਰ ਅਸੀਂ ਕੁਛ ਮਾੜੀ ਜਿਹੀ ਉਹਨੂੰ ਸੋਝੀ ਦੇਵਾਂਗੇ ਗੁਰਬਾਣੀ ਦੀ। ਨਹੀਂ, ਦੂਜੇ ਬੰਦੇ ਨੂੰ ਤਾਂ ਗੁਰਬਾਣੀ ਬਾਰੇ ਚਾਨਣੀ ਨਹੀਂ ਪੈਂਦਾ। ਐਸੇ ਐਸੇ ਅੱਜ ਦੇ ਯੁੱਗ 'ਚ ਲੋਕ ਪ੍ਰਸ਼ਨ ਕਰਦੇ ਨੇ, ਸੁਣ ਕੇ ਖੁਦ ਹੀ ਦਿਮਾਗ ਚੱਕਰ ਖਾ ਜਾਂਦਾ ਵੀ ਇਹ ਬੰਦਿਆਂ ਨੂੰ ਇੰਨੀ ਵੀ ਅਕਲ ਨਹੀਂ ਹੈ, ਵੀ ਇੰਨੀ ਵੀ ਇਸ ਬੰਦੇ ਨੂੰ ਸੋਝੀ ਨਹੀਂ ਹੈ, ਵੀ ਇਹਦਾ ਮਤਲਬ ਕੀ ਹੈ, ਹੋਰ ਹੀ ਕੁਛ ਬਣਾ ਦਿੰਦੇ ਗੱਲ ਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਈ ਕਰੋੜਾਂ ਬੰਦੇ ਰਾਜਸੀ ਅਤੇ ਤਾਮਸੀ ਅਤੇ ਸ਼ਾਂਤ ਕੀ ਬਣਾ ਤੇ ਪਰਮੇਸ਼ਰ ਨੇ। ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸ਼ਾਸਤਰ, ਕਈ ਕਰੋੜਾਂ ਹੀ ਬੰਦੇ ਵੇਦ ਪੁਰਾਣ ਸਿਮਰਤੀਆਂ ਸ਼ਾਸਤਰ ਸੁਣਨ ਵਾਲੇ, ਇਹਨਾਂ ਨੂੰ ਲਿਖਣ ਵਾਲੇ ਉਲਝਾਏ ਹੋਏ ਨੇ, ਸਭ ਉਲਝਾ ਕੇ ਰੱਖਿਆ ਹਰੇਕ ਨੂੰ। ਕਈ ਕੋਟ ਕੀਏ ਰਤਨ ਸਮੁੰਦਰ, ਕਈ ਕਰੋੜਾਂ ਹੀ ਸਮੁੰਦਰ ਨੇ ਰਤਨਾਂ ਦੇ, ਅਤੇ ਸਮੁੰਦਰ ਵਿੱਚ ਕਰੋੜਾਂ ਹੀ ਰਤਨ ਬਣਾ ਦਿੱਤੇ ਨੇ। 14 ਰਤਨ ਨਹੀਂ ਹਨ ਇਕੱਲੇ, ਰਤਨਾਂ ਦਾ ਕੋਈ ਅੰਤ ਨਹੀਂ ਹੈ। ਦੇਵਤਿਆਂ ਨੇ ਜ਼ੋਰ ਲਾ ਲਿਆ, 14 ਰਤਨ ਮਸਾਂ ਹੀ ਕੱਢੇ ਹੋਣੇ, ਪਰ ਜਦ 10ਵੇਂ ਪਾਤਸ਼ਾਹ ਕੋਲ ਬਹਾਦਰ ਸ਼ਾਹ ਨੇ ਨਗੀਨਾ ਭੇਟ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ ਇਹ ਬੜਾ ਕੀਮਤੀ ਹੈ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ। ਮਹਾਰਾਜ ਨੇ ਗੋਦਾਵਰੀ ਦੇ ਵਿੱਚ ਸੁੱਟ ਦਿੱਤਾ। ਬੜਾ ਉਹਨੂੰ ਮਨ 'ਚ ਰੰਜਿਸ਼ ਹੋਈ ਕਿ ਇੰਨੀ ਕੀਮਤੀ ਚੀਜ਼ ਮੈਂ, ਮੇਰੇ ਖਜ਼ਾਨੇ ਦਾ ਸਭ ਤੋਂ ਮਹਿੰਗਾ ਹੈ ਚੀਜ਼ ਮੈਂ ਭੇਟਾ ਕੀਤੀ, ਤੁਸੀਂ ਮਹਾਰਾਜ ਪਾਣੀ ਸੁੱਟ ਦਿੱਤੀ, ਤੁਸੀਂ ਤਾਂ ਕਦਰ ਨਹੀਂ ਕੀਤੀ ਮੇਰੀ ਚੀਜ਼ ਦੀ, ਇਹ ਤਾਂ ਬੜੀ ਮੇਰੇ ਦਿਲ ਨੂੰ ਠੇਸ ਵੱਜੀ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਅਸੀਂ ਤੇਰੇ ਪਿਆਰ ਦਾ ਸਦਕਾ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰ ਲਿਆ, ਮਹਾਰਾਜ ਤੁਹਾਡਾ ਖਜ਼ਾਨਾ ਪਾਣੀ ਵਿੱਚ ਹੈ। ਮਹਾਰਾਜ ਕਹਿੰਦੇ ਜੇ ਨਹੀਂ ਤੈਨੂੰ ਭਰੋਸਾ ਆਉਂਦਾ ਪਾਣੀ 'ਚ ਵੜ ਜਾ, ਦੇਖ ਲਾ ਅੰਦਰ ਜਾ ਕੇ। ਜਦੋਂ ਕੱਪੜੇ ਉਤਾਰ ਕੇ ਬਹਾਦਰ ਸ਼ਾਹ ਆਪ ਹੀ ਪਾਣੀ 'ਚ ਵੜ ਗਿਆ ਗੋਦਾਵਰੀ 'ਚ, ਜਾਂ ਥੱਲੇ ਟੁੱਬੀ ਲਾ ਕੇ ਦੇਖਦਾ ਹੈ, ਕਰੋੜਾਂ ਦੀ ਗਿਣਤੀ 'ਚ ਵੱਡੇ ਵੱਡੇ ਹੀਰੇ ਪਏ ਨੇ, ਇੰਨੇ ਬੇਸ਼ੁਮਾਰ ਬੇਕੀਮਤੀ ਹੀਰੇ ਨੇ ਜਿਨ੍ਹਾਂ ਨੂੰ ਬਹਾਦਰ ਸ਼ਾਹ ਨੇ ਕਦੇ ਦੇਖਿਆ ਹੀ ਨਹੀਂ ਹੈ। ਜਦੋਂ ਉਹਨੇ ਆਪਣੇ ਹੀਰੇ ਵੱਲ ਨਗੀਨੇ ਵੱਲ ਨਿਗਾਹ ਮਾਰੀ, ਦੋ ਜਗ੍ਹਾ ਹੋਇਆ ਨਾ ਨਗੀਨਾ ਘਾਟ ਹੀਰਾ ਘਾਟ, ਉਹਨੂੰ ਇਉਂ ਲੱਗੇ ਜਿਵੇਂ ਹੀਰਿਆਂ ਦੇ ਵਿੱਚ ਬੰਟਾ ਰੱਖ ਦਈਏ, ਕੱਚ ਦਾ ਟੁਕੜਾ ਰੱਖ ਦਈਏ। ਉੱਥੋਂ ਵਾਪਸ ਮੁੜ ਆਇਆ, ਕਹਿਣ ਲੱਗਿਆ ਮਹਾਰਾਜ, ਮਹਾਰਾਜ ਕਹਿੰਦੇ ਕਿਉਂ ਦੇਖਿਆ ਖਜ਼ਾਨਾ? ਕਹਿੰਦੇ ਵਾਕਈ ਮੈਂ ਤਾਂ ਆਪਣੇ ਪਿਤਾ ਜੀ ਦੇ ਖਜ਼ਾਨੇ ਵਿੱਚ ਵੀ ਇਹੋ ਜਿਹਾ ਕੁਛ ਨਹੀਂ ਦੇਖਿਆ, ਨਾ ਆਪਣੇ ਖਜ਼ਾਨੇ ਵਿੱਚ ਦੇਖਿਆ ਇਹੋ ਜਿਹਾ ਕੁਛ। ਇੰਨਾ ਮਹਾਰਾਜ ਤੁਹਾਡੇ ਕੋਲ ਖਜ਼ਾਨਾ? ਸਤਿਗੁਰੂ ਮਹਾਰਾਜ ਕਹਿੰਦੇ ਇਹ ਸਾਡਾ ਖਜ਼ਾਨਾ ਹੈ, ਪਰ ਇਹ ਦਿਖਦਾ ਨਹੀਂ ਕਿਸੇ ਨੂੰ, ਆਮ ਬੰਦਿਆਂ ਦੀ ਪਹੁੰਚ ਤੋਂ ਬਾਹਰ ਹੈ। ਜਿਵੇਂ ਮਹਾਰਾਜ ਨੇ ਕਿਹਾ ਇੱਥੇ ਬਾਲ ਟੇਕਰੀ ਸਾਹਿਬ ਗੁਰਦੁਆਰਾ ਵੀ ਇੱਥੇ 96 ਕਰੋੜ ਖਾਲਸਾ ਪ੍ਰਸ਼ਾਦਾ ਛਕੇਗਾ, 2.5 ਦਿਨ ਦਾ ਲੰਗਰ ਇੱਥੋਂ ਰੁਪਈਏ ਨਿਕਲਣਗੇ। ਉੱਥੇ ਕਈਆਂ ਨੇ ਰਾਤ ਨੂੰ ਚੋਰੀ ਜਾ ਜਾ ਕੇ ਪੱਟ ਪੱਟ ਕੇ ਦੇਖਣਾ ਵੀ ਰੁਪਈਏ ਪਤਾ ਨਹੀਂ ਨਿਕਲਣਗੇ, ਉੱਥੋਂ ਕੋਈ ਹੋਰ ਹੀ ਨਿਕਲ ਆਉਂਦਾ, ਉੱਥੇ ਸੱਪ ਨਿਕਲ ਆਉਂਦਾ ਬੜਾ ਸਾਰਾ, ਫਿਰ ਭੱਜਦੇ ਨੇ ਰਾਤ ਨੂੰ। ਇਹ ਨਹੀਂ ਦਿਖਦਾ, ਉਹ ਧਨ ਤਾਂ ਬਹੁਤ ਹੈ, ਅਣਗਿਣਤ ਧਨ ਹੈ ਹਰ ਜਗ੍ਹਾ ਦੇ ਉੱਤੇ ਧਰਤੀ ਦੇ ਵਿੱਚ, ਪਰ ਦਿਖਦਾ ਨਹੀਂ ਕਿਸੇ ਨੂੰ, ਕਿਉਂਕਿ ਇਹ ਗੁਪਤ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੇ ਹੀ ਆਪਣੇ ਹੀ ਹਨ, ਇਹ ਕਿਸੇ ਵਿਅਕਤੀ ਨੂੰ ਨਹੀਂ ਦਿਖਦੇ ਹੈ। ਕਈ ਕੋਟ ਕੀਏ ਰਤਨ ਸਮੁੰਦ, ਕਰੋੜਾਂ ਹੀ ਰਤਨ ਭਰੇ ਪਏ ਨੇ ਸਮੁੰਦਰ ਵਿੱਚ, ਮਨੁੱਖ ਨੂੰ ਓਨਾ ਹੀ ਦਿਖਦਾ ਹੈ ਜਿੰਨਾ ਇਹਦੇ ਕਰਮਾਂ 'ਚ ਮਾਇਆ ਹੁੰਦੀ ਹੈ, ਇਹਦੋਂ ਵੱਧ ਨਹੀਂ ਦਿਖ ਸਕਦਾ ਇਹਨੂੰ। ਸੋ ਜਿਵੇਂ ਕੋਈ ਕਹਿਣ ਲੱਗੇ ਪਾਰਵਤੀ ਵੀ ਇਹ ਬੰਦਾ ਦੇਖੋ ਮਹਾਰਾਜ ਇੰਨਾ ਕਰਦਾ, ਸਭ ਤੁਹਾਡੀ ਭਗਤੀ ਕਰਦਾ, ਵੀ ਇਹਨੂੰ ਪੈਸੇ ਦੇ ਦਿਓ, ਕੋਈ ਅਮੀਰ ਹੋ ਜਾਏ ਤਾਂ ਆਹ ਰੋਟੀਆਂ ਖਾ ਲਏ ਵੀ। ਕਹਿੰਦੇ ਜਿਹੜੇ ਭਾਗਾਂ 'ਚ ਨਹੀਂ ਹੈ, ਕਰਮਾਂ 'ਚ ਨਹੀਂ ਹੈ। ਕਹਿਣ ਲੱਗੇ ਨਹੀਂ ਜੀ, ਜ਼ਰੂਰ ਦਿਓ ਤੁਸੀਂ। ਕਹਿੰਦਾ ਚੰਗਾ, ਦੇਖ ਤੇਰੇ ਸਾਹਮਣੇ ਮੈਂ ਕਰਦਾ। ਇੱਕ ਮੀਲ ਤੱਕ ਸ਼ਿਵਜੀ ਨੇ ਆਪਣੀ ਸ਼ਕਤੀ ਨਾਲ ਹੀਰੇ ਮੋਤੀ ਜਵਾਹਰਾਤ ਆਦਿਕ ਰਸਤੇ ਦੇ ਵਿੱਚ ਖਿਲਾਰ ਤੇ ਢੇਰ ਲਾ ਦਿੱਤੇ। ਉਹ ਬੰਦਾ ਤੁਰਿਆ ਆਉਂਦਾ ਚੰਗਾ ਭਲਾ, ਕਹਿੰਦਾ ਵੀ ਅੰਨੇ ਬੰਦੇ ਕਿਵੇਂ ਤੁਰਦੇ ਹੋਣੇ ਆ, ਹਨਾ। ਆਪਣੇ ਆਪ ਹੀ ਕਰਨ ਲੱਗ ਪਿਆ ਗੱਲਾਂ ਵੀ ਕਿੰਨਾ ਔਖਾ ਅੰਨੇ ਬੰਦਿਆਂ ਤੁਰਨਾ, ਮੈਂ ਵੀ ਤੁਰ ਕੇ ਦੇਖਾਂ। ਉਹਨੇ ਅੱਖਾਂ ਬੰਦ ਕਰ ਲਈਆਂ ਉੱਥੇ ਜਿੱਥੇ ਮਾਇਆ ਪਈ ਸੀ, ਉਹ ਇੱਕ ਮੀਲ ਤੱਕ ਅੰਨਾ ਬਣ ਕੇ ਹੀ ਤੁਰਿਆ ਗਿਆ ਅਤੇ ਮਾਇਆ ਦੇ ਉੱਪਰ ਦੀ ਲੰਘ ਗਿਆ। ਤਾਂ ਉਹ ਥੱਲੇ ਪੈਰਾਂ ਵਿੱਚ ਹੀਰੇ ਮੋਤੀ ਜਵਾਹਰਾਤ ਚੁੱਭਦੇ ਗਏ। ਬਾਅਦ 'ਚ ਅੱਖਾਂ ਖੋਲ੍ਹ ਕੇ ਕਹਿੰਦਾ ਬਈ ਵਾਕਈ ਵੀ ਅੰਨੇ ਬੰਦੇ ਨੂੰ ਤੁਰਨਾ ਬੜਾ ਔਖਾ, ਮੇਰੇ ਪੈਰ 'ਚ ਕਿੰਨੇ ਰੋੜ ਚੁੱਭੇ ਰਸਤੇ 'ਚ। ਸੋ ਇਸ ਕਰਕੇ ਜਦੋਂ ਮਿਲਣੀ ਨਹੀਂ ਤਾਂ ਰੱਬ ਅੰਨਾ ਹੀ ਕਰ ਦਿੰਦਾ ਇਨਸਾਨ ਨੂੰ। ਜਿੰਨੀ ਮਰਜ਼ੀ ਤੁਸੀਂ ਕਮਾਈ ਜਾਓ, ਜਿਹੜੇ ਲੋਕ ਗਲਤੀਆਂ ਨਾਲ ਕਮਾਉਂਦੇ ਨੇ ਇਹਨੂੰ, ਉਹਨਾਂ ਨਾਲ ਵੀ ਇਹੀ ਹੁੰਦਾ, ਉਹਨੂੰ ਵੀ ਅੰਨਾ ਹੀ ਕਰ ਦਿੰਦਾ। ਸਤਿਗੁਰੂ ਮਹਾਰਾਜ ਕਹਿੰਦੇ ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕਰੋੜਾਂ ਨਾਨਾ ਪ੍ਰਕਾਰ ਦੇ ਕਈ ਕਿਸਮਾਂ ਦੇ ਜੀਵ ਜੰਤ ਬਣਾਏ ਹਨ। ਕਈ ਕੋਟ ਕੀਏ ਚਿਰ ਜੀਵ, ਕਈ ਕਰੋੜਾਂ ਲੰਬੀਆਂ ਉਮਰਾਂ ਵਾਲੇ ਬਣਾ ਦਿੱਤੇ ਨੇ, ਉਹਨਾਂ ਦੀਆਂ ਉਮਰਾਂ ਬਹੁਤ ਲੰਬੀਆਂ ਨੇ, ਜਿਨ੍ਹਾਂ ਦੀਆਂ ਉਮਰਾਂ ਦਾ ਕੋਈ ਅੰਤ ਹੀ ਨਹੀਂ, ਇੰਨੀਆਂ ਲੰਬੀਆਂ ਉਮਰਾਂ ਕਰ ਦਿੱਤੀਆਂ। ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕਰੋੜਾਂ ਹੀ ਗਿਰੀ ਜਿਹੜੇ ਪਹਾੜ ਨੇ ਸੁਮੇਰ ਪਰਬਤ ਵਰਗੇ, ਉਹ ਸੋਨੇ ਦੇ ਬਣਾ ਦਿੱਤੇ ਨੇ। ਹੁਣ ਬੋਧੀ ਜੀਵੀ ਕਹਿੰਦਾ ਸੋਨੇ ਦਾ ਪਹਾੜ ਹੁੰਦਾ ਨਹੀਂ, ਉਹਨਾਂ ਨੇ ਰਿਜੈਕਟ ਕਰਤਾ ਵੀ ਜਿਹੜਾ ਸੁਮੇਰ ਪਰਬਤ ਹੁੰਦਾ ਹੀ ਨਹੀਂ। ਇਹ ਮੈਂ ਵੀ ਕਹਿਣਾ ਵੀ ਨਹੀਂ ਹੈਗਾ, ਪਰ ਹੈਗਾ ਕਿਹਨਾਂ ਵਾਸਤੇ, ਜਿਹਨਾਂ ਦੀ ਦਿਵ ਦ੍ਰਿਸ਼ਟੀ ਖੁੱਲਦੀ ਹੈ। ਹੁਣ ਕਈ ਚੀਜ਼ਾਂ ਨੇ, ਇਹ ਸੂਖਮ ਮੈਂ ਜਾਣਾ ਅਸਥੂਲ, ਆਪਾਂ ਨੂੰ ਮਹਾਰਾਜ ਨੇ ਕਿਹਾ ਤਾਂ ਹੈ। ਦੋ ਪ੍ਰਕਾਰ ਦੀਆਂ ਸ੍ਰਿਸ਼ਟੀਆਂ ਹਨ, ਇਸੇ ਸ੍ਰਿਸ਼ਟੀ ਦੇ ਵਿੱਚ ਹੀ ਇੱਕ ਤਾਂ ਸੂਖਮ ਸ੍ਰਿਸ਼ਟੀ ਹੈ, ਇੱਕ ਸਥੂਲ ਸ੍ਰਿਸ਼ਟੀ ਹੈ। ਸੂਖਮ ਸ੍ਰਿਸ਼ਟੀ ਦੀ ਗੱਲ ਜਦੋਂ ਮਹਾਰਾਜ ਕਰਦੇ ਨੇ ਤਾਂ ਬੁੱਧੀਜੀਵੀ ਕਹਿੰਦਾ ਵੀ ਸਥੂਲ ਸ੍ਰਿਸ਼ਟੀ 'ਚ ਤਾਂ ਇਹ ਚੀਜ਼ ਹੈ ਨਹੀਂ। ਬਿਲਕੁਲ ਸੱਚੀ ਗੱਲ ਤੇਰੀ, ਸਥੂਲ ਸ੍ਰਿਸ਼ਟੀ ਵਿੱਚ ਕਈ ਚੀਜ਼ਾਂ ਹੈ ਨੇਗੀਆਂ, ਪਰ ਸੂਖਮ ਸ੍ਰਿਸ਼ਟੀ ਵਿੱਚ ਬਹੁਤ ਕੁਛ ਹੈ। ਹੁਣ ਇੰਨੀ ਮਿਹਨਤ ਕੋਈ ਕਰਦਾ ਨਹੀਂ ਵੀ ਮੈਂ ਆਪਣੀ ਦਿਵ ਦ੍ਰਿਸ਼ਟੀ ਖੋਲ੍ਹ ਕੇ ਦੇਖ ਲਵਾਂ, ਇੰਨਾ ਕੁਛ ਹੈ ਤਾਂ ਬੜਾ ਕੁਛ ਹੈ, ਪਰ ਨਜ਼ਰ ਨਹੀਂ ਆਉਂਦਾ ਅਭਿਆਸ ਤੋਂ ਬਿਨਾਂ, ਭਗਤੀ ਤੋਂ ਬਿਨਾਂ। ਕੋਸ਼ਿਸ਼ ਕਰੋ, ਸ਼ਾਇਦ ਆਪਣੇ 'ਤੇ ਕਿਰਪਾ ਹੋ ਜਾਵੇ, ਆਪਾਂ ਕਾਹਨੂੰ ਪਿੱਛੇ ਹਟਣਾ। ਜੇ ਤੁਸੀਂ ਕਹੋ ਕਿੱਥੇ ਜੀ ਮੇਰੇ 'ਤੇ ਕਿਰਪਾ ਹੋਣੀ, ਮੈਂ ਕਹਿੰਦਾ ਵੀ 10 ਨੌਕਰੀਆਂ ਨਿਕਲ ਆਉਣ ਕਿਸੇ ਜਗ੍ਹਾ 'ਤੇ, ਉੱਥੇ 10,000 ਐਪਲੀਕੇਸ਼ਨ ਪਹੁੰਚ ਜਾਂਦੀ ਹੈ। ਉੱਥੇ ਤਾਂ ਲੋਕ ਬੜਾ ਯਤਨ ਕਰਦੇ ਨੇ, 1 ਕਰੋੜ ਦੀ 1 ਲੈਟਰੀ ਪਿੱਛੇ ਕਰੋੜਾਂ ਲੋਕ 100-100 ਰੁਪਈਆ ਉਹਨਾਂ ਨੂੰ ਦੇ ਦਿੰਦੇ, ਲਓ ਜੋ ਸ਼ਾਇਦ ਮੇਰਾ ਨੰਬਰ ਆ ਜਾਏ, ਭਾਵੇਂ ਆਉਣਾ ਨਹੀਂ ਹੁੰਦਾ ਪਰ ਸ਼ਾਇਦ ਆ ਜਾਏ। ਜਦ ਅਸੀਂ ਇੱਥੇ ਕਹਿੰਦੇ ਹਾਂ ਵੀ ਪਰਮਾਤਮਾ ਦੀ ਪ੍ਰਾਪਤੀ ਲਈ ਯਤਨ ਕਰੋ, ਸ਼ਾਇਦ ਕਿਰਪਾ ਹੋ ਜਾਏ, ਕਿੱਥੇ ਜੀ, ਅਸੀਂ ਤਾਂ ਬੜੇ ਪਾਪੀ ਹੈ। ਅਤੇ ਜੇ ਪਾਪੀ ਫਿਰ ਲੈਟਰੀ ਕਾਹਨੂੰ ਪਾਉਣਾ, ਫਿਰ ਤੇਰੇ ਵਰਗੇ ਪਾਪੀ ਨੂੰ ਮਾਇਆ ਵੀ ਨਹੀਂ ਮਿਲਣੀ, ਐਵੇਂ ਚੱਕਰਾਂ 'ਚ ਪਿਆ ਫਿਰਦਾ ਰਹਿਣਾ। ਜਦੋਂ ਗੁਰੂ ਘਰ 'ਚ ਕੋਈ ਕੰਮ ਕਰਨਾ, ਕੋਈ ਯਤਨ ਕਰਨਾ, ਉਦੋਂ ਪਾਪੀ ਬਣ ਕੇ ਬਹਿ ਜਾਂਦਾ। ਹੋਰ ਥਾਵਾਂ ਦੇ ਉੱਤੇ ਫਿਰ ਪਾਪੀ ਆ, ਤੂੰ ਕਿਉਂ ਕੰਮ ਕਰਦਾ ਪੁੱਠੇ ਸਿੱਧੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਈ ਕੋਟ ਜਖ ਕਿੰਨਰ ਪਿਸਾਚ, ਇਹ ਵੀ ਅੱਖਰ ਯਕਸ਼ ਹੈ, ਯਾ ਤੇ ਕਸ਼ਾ ਯਕਸ਼ ਕੁਬੇਰ ਦੇ ਅੱਗਾ ਜਿਹੜਾ ਕੁਬੇਰ ਜਿਹੜਾ ਖਜ਼ਾਨਾ ਜਿੰਨਾ ਪਰਮੇਸ਼ਰ ਦਾ ਖਜ਼ਾਨਾ ਉਹ ਕੁਬੇਰ ਦੇ ਕੋਲ ਹੈ ਸਾਰਾ ਉੱਤਰ ਦਿਸ਼ਾ ਚ ਇਹਦਾ ਵਾਸਾ ਹੁਣ ਕੁਬੇਰ ਜਿਹੜਾ ਇਹਦੇ ਕੋਲ ਸਾਰਾ ਖਜ਼ਾਨਾ ਇਹਦੇ ਅੱਗੇ ਜਿਹੜਾ ਦਫ਼ਤਰੀ ਸਟਾਫ ਹੈ ਉਹਨੂੰ ਯਕਸ਼ ਕਹਿੰਦੇ ਨੇ ਅੱਗੇ ਜਿੰਨੇ ਇਹਦੇ ਕਰਿੰਦੇ ਨੇ ਉਹਨਾਂ ਨੂੰ ਯਕਸ਼ ਤੇ ਯਕਸ਼ਣੀਆਂ ਕਹਿੰਦੇ ਨੇ ਬਹੁਤ ਪੈਸਾ ਹੁੰਦਾ ਇਹਨਾਂ ਕੋਲ ਮਹਾਰਾਜ ਕਹਿੰਦੇ ਕਈ ਕਰੋੜ ਜਿਹੜੇ ਨੇ ਯਕਸ਼ ਨੇ ਕਿੰਨਰ ਤੇ ਪਿਸਾਚ ਭੂਤ ਪ੍ਰੇਤਾਂ ਦੀਆਂ ਜਾਤੀਆਂ ਹਨ ਇਹ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਕਈ ਕਰੋੜਾਂ ਹੀ ਭੂਤ ਨੇ ਹੁਣ ਜੇ ਆਪਾਂ ਕਈ ਭੂਤ ਹੁੰਦੇ ਨੇ 84 ਲੱਖ ਜੂਨ ਦੇ ਵਿੱਚ ਇੱਕ ਜੂਨ ਹੈ ਭੂਤ ਤੇ ਆਪਾਂ ਹੀ ਆਹੋ ਜਦੋਂ ਸਰੀਰ ਛੱਡ ਜਾਂਦਾ ਬੰਦਾ ਇਹੀ ਭੂਤ ਬਣ ਜਾਂਦਾ ਵਰਤਮਾਨ ਸਮੇਂ 'ਚ ਇਹਨੂੰ ਆਪਾਂ ਕਹਿੰਦੇ ਬੰਦਾ ਬੀਤੇ ਹੋਏ ਸਮੇਂ 'ਚ ਭੂਤਕਾਲ 'ਚ ਭੂਤ ਬਣ ਜਾਂਦਾ ਉਹ ਮਾੜਾ ਜਿਹਾ ਜਿੰਨੀ ਕੁ ਆਤਮਾ ਜਿਹਦੀ ਤੁਰੀ ਫਿਰਦੀ ਰਹਿੰਦੀ ਹੈ ਭਟਕਦੀ ਫਿਰਦੀ ਰਹਿੰਦੀ ਹੈ ਫਿਰ ਕੋਈ ਸਰੀਰ ਮਿਲ ਗਿਆ ਤਾਂ ਬਹੁਤ ਖੁਸ਼ ਹੁੰਦਾ ਵੀ ਸ਼ੁਕਰ ਹੈ ਮੈਨੂੰ ਸਰੀਰ ਮਿਲਿਆ ਇਹ ਵੀ ਐਸੀਆਂ ਚੀਜ਼ਾਂ ਹਨ ਜਿਹੜੀਆਂ ਮਹਾਰਾਜ ਨੇ ਲਿਖੀਆਂ ਗੁਰੂ ਗ੍ਰੰਥ ਸਾਹਿਬ 'ਚ ਝੂਠ ਨਹੀਂ ਕਿਤੇ ਲਿਖਿਆ ਹੋਇਆ ਕਿਉਂਕਿ ਜਿਵੇਂ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ ਬੜੇ ਪਹਿਲਾਂ ਹੋਏ ਨੇ ਉਹ ਇੱਕ ਵਾਰ ਕਿਸੇ ਪਿੰਡ 'ਚ ਕਥਾ ਕਰਦਿਆਂ ਉਹਨਾਂ ਨੇ ਕਿਹਾ ਕਹਿੰਦੇ ਭਾਈ ਇੱਕ ਚੀਜ਼ ਅਸਮਾਨ ਵਿੱਚ ਨਹੀਂ ਹੈ ਇੱਕ ਚੀਜ਼ ਧਰਤੀ ਦੇ ਉੱਤੇ ਨਹੀਂ ਹੈ ਅਤੇ ਇੱਕ ਚੀਜ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਜਦ ਇੰਨੀ ਗੱਲ ਕਹੀ ਤਾਂ ਕਈ ਪ੍ਰੇਮੀਆਂ ਨੂੰ ਬਹੁਤ ਗੁੱਸਾ ਜਿਹਾ ਆਇਆ ਵੀ ਬੜੀ ਗਲਤ ਗੱਲ ਕੀਤੀ ਸੰਤਾਂ ਨੇ ਗੁਰੂ ਗ੍ਰੰਥ ਸਾਹਿਬ 'ਚ ਕਿਹੜੀ ਚੀਜ਼ ਨਹੀਂ ਹੈ ਇੱਕ ਜਣਾ ਖੜਾ ਹੋ ਕੇ ਵੀ ਬੋਲਣ ਲੱਗ ਗਿਆ ਜੀ ਮਹਾਰਾਜ ਇਹ ਨਹੀਂ ਨਿੰਦਾ ਸੁਣ ਸਕਦੇ ਸੀ ਵੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਚੀਜ਼ ਨਹੀਂ ਹੈ ਕਹਿੰਦੇ ਭਾਈ ਬਹਿ ਜਾਓ ਮੈਂ ਤੁਹਾਨੂੰ ਪੁੱਛੂੰਗਾ ਤੁਸੀਂ ਦੱਸ ਦਿਓ ਫਿਰ ਕਹਿੰਦੇ ਅਸਮਾਨ ਵਿੱਚ ਕੋਈ ਦਰਖਤ ਹੈ ਧਰਤੀ ਵਾਲਾ ਕਹਿੰਦੇ ਜੀ ਨਹੀਂ ਅਸਮਾਨ 'ਚ ਦਰਖਤ ਤਾਂ ਹੁੰਦੇ ਨਹੀਂ ਕਹਿੰਦੇ ਅਸਮਾਨ ਦਾ ਕੋਈ ਤਾਰਾ ਧਰਤੀ 'ਤੇ ਆ ਸਕਦਾ ਕਹਿੰਦੇ ਨਹੀਂ ਜੀ ਧਰਤੀ 'ਤੇ ਤਾਰਾ ਕਿਵੇਂ ਆ ਸਕਦਾ ਕਹਿੰਦੇ ਇਸੇ ਪ੍ਰਕਾਰ ਇੱਕ ਓੰਕਾਰ ਤੋਂ ਲੈ ਕੇ ਜਿੰਨੀ ਬਾਣੀ ਮਹਾਰਾਜ ਨੇ ਲਿਖੀ ਹੈ ਇਹਦੇ ਵਿੱਚ ਕਿਤੇ ਝੂਠ ਹੈ ਕਹਿੰਦੇ ਨਹੀਂ ਮਹਾਰਾਜ ਗੁਰਬਾਣੀ 'ਚ ਕਿਤੇ ਝੂਠ ਨਹੀਂ ਹੈ ਸੋ ਇਸ ਕਰਕੇ ਜਦੋਂ ਇੱਥੇ ਗੱਲ ਆਉਂਦੀ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਹੁਣ ਇਹ ਪੰਗਤੀ ਕੱਢ ਤਾਂ ਨਹੀਂ ਦੇਣੀ ਆਪਾਂ ਨੇ ਇਹ ਨਹੀਂ ਠੀਕ ਹੈ ਜੀ ਇਹ ਦੇਖੋ ਜੀ ਐਵੇਂ ਬਈ ਇਹ ਅਵਸਥਾ ਬਣਦੀ ਜਦੋਂ ਇਹ ਸਾਰਿਆਂ ਦੀ ਜਦੋਂ ਅਵਸਥਾ ਬਣਦੀ ਹੈ ਤੁਹਾਨੂੰ ਇਹ ਗੱਲ ਦਾ ਸ਼ਾਇਦ ਨਹੀਂ ਪਤਾ ਕਿ ਜਦੋਂ ਅਭਿਆਸੀਆਂ ਦੀ ਦਿਵ ਦ੍ਰਿਸ਼ਟੀ ਖੁੱਲਦੀ ਤਾਂ ਸਾਰਿਆਂ ਨਾਲੋਂ ਪਹਿਲਾਂ ਨਜ਼ਰੀ ਭੂਤ ਆਉਂਦੇ ਨੇ ਫਿਰ ਸ਼ਹੀਦ ਸਿੰਘ ਨਜ਼ਰ ਆਉਂਦੇ ਨੇ ਫਿਰ ਹੋਰ ਚੀਜ਼ਾਂ ਨਜ਼ਰ ਆਉਂਦੀਆਂ ਫਿਰ ਸ੍ਰਿਸ਼ਟੀ ਵਿੱਚ ਬੜਾ ਕੁਛ ਨਜ਼ਰ ਆਉਂਦਾ ਉਹਨਾਂ ਨੂੰ ਇਹ ਮੈਂ 2-3 ਜਾਣਿਆਂ ਨੂੰ ਪ੍ਰੈਕਟੀਕਲੀ ਉਹ ਪੁੱਛਿਆ ਹੋਇਆ ਵੀ ਇਹ ਫਿਰ ਪਹਿਲਾਂ ਹੁੰਦਾ ਕਿ ਸ਼ੁਰੂ ਕਿੱਥੋਂ ਹੁੰਦਾ ਕੰਮ ਕਿਉਂਕਿ ਜਿਹੜੇ ਮਨੁੱਖ ਬੇਗਤੇ ਹੋ ਕੇ ਮਰ ਗਏ ਦੁਨੀਆਂ ਦੇ ਅੰਦਰ ਉਹ ਤੁਰੇ ਫਿਰਦੇ ਰਹਿੰਦੇ ਨੇ ਐਵੇਂ ਖਾਮ ਖਾ ਇੱਧਰ ਉੱਧਰ ਮਹਾਰਾਜ ਆਪ ਲਿਖਦੇ 5ਵੇਂ ਪਾਤਸ਼ਾਹ ਕਈ ਕਰੋੜ ਭੂਤ ਪ੍ਰੇਤ ਵੱਖੋ ਵੱਖਰੀਆਂ ਕਿਸਮਾਂ ਕਿੰਨਰ ਅਤੇ ਪਿਸਾਚ ਇਹਨਾਂ ਵਿੱਚ ਵੀ ਅੱਡ ਅੱਡ ਕਿਸਮਾਂ ਨੇ ਸੂਕਰ ਸੂਰ ਅਤੇ ਮਿਰਗਾਚ ਮਿਰਗ ਨੂੰ ਖਾਣ ਵਾਲਾ ਕੌਣ ਸ਼ੇਰ ਕਈ ਕਰੋੜਾਂ ਹੀ ਹਨ ਸਭ ਤੇ ਨੇੜੇ ਸਭ ਹੂੰ ਤੇ ਦੂਰ ਵਾਹਿਗੁਰੂ ਇਹਨਾਂ ਸਾਰਿਆਂ ਦੇ ਨੇੜੇ ਹੈ ਅਤੇ ਸਾਰਿਆਂ ਤੋਂ ਦੂਰ ਵੀ ਹੈ ਅੱਜ ਦੇ ਯੁੱਗ 'ਚ ਟੈਲੀਫੋਨ ਹੈ ਆਪਣੇ ਕੋਲ ਟੈਲੀਫੋਨ ਦੇ ਨਾਲ ਆਪਣਾ ਰਿਸ਼ਤੇਦਾਰ ਇੰਗਲੈਂਡ ਅਮਰੀਕਾ 'ਚ ਵੀ ਬੈਠਾ ਪਰ ਬਿਲਕੁਲ ਨੇੜੇ ਵੀ ਹੈ ਬਸ ਨੰਬਰ ਘੁਮਾਓ ਜਦੇ ਉਹਦੇ ਨਾਲ ਗੱਲ ਹੋ ਜਾਂਦੀ ਹੈ ਵੈਸੇ ਉਹ ਬਹੁਤ ਦੂਰ ਬੈਠਾ ਵੈਸੇ ਤਾਂ ਵਿਚਾਰਾ ਕੋਈ 100 ਮੀਲ 'ਤੇ ਬੈਠਾ ਕੋਈ ਹਜ਼ਾਰਾਂ ਕੋਈ ਕਿੰਨੀ ਕਿੰਨੀ ਦੂਰ ਰਿਸ਼ਤੇਦਾਰ ਬੈਠੇ ਨੇ ਪਰ ਜੇ ਫੋਨ ਘੁਮਾਈਏ ਤਾਂ 1 ਸਕਿੰਟ ਤੋਂ ਪਹਿਲਾਂ ਗੱਲ ਕਰੋ ਜੀ ਇਹ ਸਭ ਹੂੰ ਤੇ ਨੇੜੇ ਸਭ ਹੂੰ ਤੇ ਦੂਰ ਦੂਰ ਵੀ ਬੜੀ ਹੈ ਰਿਸ਼ਤੇਦਾਰ ਅਤੇ ਨੇੜੇ ਵੀ ਬੜਾ ਵਾਹਿਗੁਰੂ ਵੀ ਇਸ ਤਰ੍ਹਾਂ ਹੀ ਹੈ ਵਾਹਿਗੁਰੂ ਬਿਲਕੁਲ ਆਪਣੇ ਹੁਣ ਕੋਲੇ ਹਿਰਦੇ ਦੇ ਅੰਦਰ ਬੈਠੇ ਨੇ ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਏ ਬਿਲਕੁਲ ਅੰਦਰ ਨੇ ਵਾਹਿਗੁਰੂ ਆਪਣੇ ਬਾਹਰ ਵੀ ਨੇ ਪਰ ਆਪਣਾ ਆਪ ਸਮਝਾਉਂਦੇ ਨਹੀਂ ਹੈ ਕਿਸੇ ਨੂੰ ਮਤ ਤੇ ਪੁੱਠਾ ਜਿਹਾ ਪਰਦਾ ਪਾ ਛੱਡਦੇ ਹਨ ਜਿਨ੍ਹਾਂ ਦੇ ਮਤ ਤੇ ਪਰਦਾ ਪਾਤਾ ਉਹ ਕਹਿੰਦਾ ਰੱਬ ਨਹੀਂ ਹੈਗਾ ਰੱਬ ਕੋਲ ਖੜਾ ਹੱਸੀ ਜਾਂਦਾ, ਫਿਰ ਕਹਾਣਾ ਕਹਿ ਬਈ ਹਾਂ ਜੀ ਹੈ ਨੀ। ਰੱਬ ਖੁਦ ਪੁੱਛ ਲੈਂਦਾ ਬੰਦੇ ਨੂੰ ਕਿਉਂ ਵੀ ਰੱਬ ਹੈ, ਕਹਿੰਦਾ ਨਾ ਜੀ ਰੱਬ ਨਹੀਂ ਹੈਗਾ। ਨਾਲੇ ਫਿਰ ਬਹੁਤ ਹੱਸਦਾ ਵੀ ਦੇਖੋ ਇਹਨੂੰ ਮੈਂ ਨਾ ਕਰ ਦਿੱਤਾ, ਇਹ ਕਹਿੰਦਾ ਰੱਬ ਹੈ ਨਹੀਂ। ਖੁਦ ਮਹਾਰਾਜ ਸਾਹਮਣੇ ਬੈਠੇ ਗੁਰੂ ਗ੍ਰੰਥ ਸਾਹਿਬ ਆਪਣੇ, ਫਿਰ ਆਪਾਂ ਕਹਿੰਦੇ ਰੱਬ ਕਿੱਥੇ ਜੀ, ਹੁਣ ਤਾਂ ਰੱਬ ਰਿਹਾ ਹੀ ਨਹੀਂ। ਇਹ ਨਹੀਂ ਕਹਿੰਦੇ ਵੀ ਮੈਂ ਅੰਨਾ ਹੋ ਗਿਆ ਸੱਚੇ ਪਾਤਸ਼ਾਹ ਮੈਨੂੰ ਸੋਝੀ ਦਿਓ, ਇਹ ਸੋਝੀ ਨਹੀਂ ਮੰਗਦੇ। ਇਹ ਕਹਿੰਦੇ ਹੁਣ ਤਾਂ ਬਸ ਰਹੇ ਨਹੀਂ ਜੀ ਉੱਥੇ ਮਹਾਰਾਜ, ਨੌਵੇਂ ਪਾਤਸ਼ਾਹ ਇੱਥੇ ਨਹੀਂ। ਜੇ ਕੋਈ ਬੰਦਾ ਕਹਿੰਦਾ ਹਰਿਮੰਦਰ ਸਾਹਿਬ 'ਚ ਹੁਣ ਚੌਥੇ ਪਾਤਸ਼ਾਹ ਹੈ ਨਹੀਂ, ਅੱਛਾ ਜੇ ਤੂੰ ਅੰਨਾ ਹੋ ਗਿਆ ਤਾਂ ਬਾਕੀ ਤਾਂ ਨਹੀਂ ਅੰਨੇ ਹੋ ਗਏ ਲੋਕ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਆਪ ਅਲਿਪਤ, ਆਪ ਹੀ ਤਾਂ ਵਾਹਿਗੁਰੂ ਨਿਰਲੇਪ ਰਹਿੰਦਾ, ਰਹਿਆ ਭਰਪੂਰ, ਨਾਲੇ ਵਿਆਪਕ ਵੀ ਹੈ, ਨਾਲੇ ਭਰਪੂਰ ਵੀ ਹੈ, ਨਾਲੇ ਨਿਰਲੇਪ ਵੀ ਹੈ। ਇਹ ਸ਼ਕਤੀ ਬੰਦੇ 'ਚ ਨਹੀਂ ਆ ਸਕਦੀ, ਇਹ ਸ਼ਕਤੀ ਸਿਰਫ ਵਾਹਿਗੁਰੂ ਵਿੱਚ ਹੀ ਹੈ ਕਿ ਉਹ ਨਿਰਲੇਪ ਰਹਿ ਕੇ ਸਾਡੇ ਵਿੱਚ ਫਿਰ ਨਿਰਲੇਪ ਰਹਿ ਜਾਂਦਾ, ਜਿਵੇਂ ਕਮਲ ਦਾ ਫੁੱਲ ਨਿਰਲੇਪ ਹੈ, ਵਾਹਿਗੁਰੂ ਰਹਿੰਦਾ ਵੀ ਸਾਡੇ ਅੰਦਰ ਹੈ। ਹੁਣ ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਇਨਸਾਨ ਦੀ ਬੁੱਧੀ ਤੋਂ ਪਰੇ ਚਲੀਆਂ ਜਾਂਦੀਆਂ ਨੇ। ਜਦੋਂ ਇਨਸਾਨ ਦੀ ਬੁੱਧੀ ਕੰਮ ਕਰਨ ਨੂੰ ਹਟ ਜਾਏ ਉਸ ਵਕਤ ਫਿਰ ਇਨਸਾਨ ਵਾਹਿਗੁਰੂ ਦੇ ਚਰਨਾਂ ਵਿੱਚ ਡਿੱਗ ਪੈਂਦਾ ਕਿ ਮਹਾਰਾਜ ਮੈਨੂੰ ਸੋਝੀ ਬਖਸ਼ੋ, ਮੇਰੇ ਤਾਂ ਪਰੇ ਹੀ ਹੈ ਸਾਰਾ ਕੁਛ, ਬਾਕੀ ਹੈ ਤਾਂ ਪਰੇ ਹੀ ਹੈ। ਕਿਉਂਕਿ ਅੱਜ ਦਾ ਮਨੁੱਖ ਜਿਹੜਾ ਹੈ ਨਾ ਉਹ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਹੈ, ਉਹ ਕਹਿੰਦਾ ਦੇਖੋ ਜੀ ਜਿਹੜੀਆਂ ਚੀਜ਼ਾਂ ਸਾਹਮਣੇ ਦਿਖਦੀਆਂ ਉਹੀ ਕਿਹਾ ਕਰੋ, ਦੂਜੀਆਂ ਗੱਲਾਂ ਨਾ ਕਰਿਆ ਕਰੋ, ਕਿਉਂਕਿ ਦੂਜੀਆਂ ਗੱਲਾਂ ਜਿਹੜੀਆਂ ਨੇ ਉਹ ਅੱਜ ਦੇ ਯੁੱਗ ਵਿੱਚ ਪੜ੍ਹੇ ਲਿਖੇ ਮਨੁੱਖਾਂ ਨੂੰ ਭੁਲੇਖਾ ਪਾ ਦਿੰਦੀਆਂ ਨੇ, ਉਹ ਫਿਰ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ ਹੈ। ਮੰਨੋਗੇ ਤੁਸੀਂ? ਕਿਉਂਕਿ ਤੁਸੀਂ ਹਲੇ ਕੋਈ ਦੇਖਿਆ ਹੀ ਨਹੀਂ, ਇਸ ਕਰਕੇ ਤੁਸੀਂ ਮੰਨਣਾ ਕੀ? ਸਾਰਾ ਕੁਛ ਹੈ, ਸਭ ਕੁਛ ਮਹਾਰਾਜ ਦੀ ਕਿਰਪਾ ਨਾਲ ਹੈ। ਕਿਉਂਕਿ ਜਾਂ ਤਾਂ ਮੈਂ ਇਹੋ ਜਿਹੇ ਬੰਦਿਆਂ ਦੇ ਨਾਲ ਸੰਗਤ ਨਾ ਕੀਤੀ ਹੋਵੇ ਤਾਂ ਮੈਨੂੰ ਪਤਾ ਵੀ ਮੈਂ ਆਖਾਂ ਵੀ ਹਾਂ ਵੀ ਠੀਕ ਆ ਵੀ ਹੈ ਨਹੀਂ ਕੁਛ। ਸੋ ਇਸ ਕਰਕੇ ਬਹੁਤ ਸਾਰੇ ਜਿਹੜੇ ਅਭਿਆਸ ਕਰਨ ਵਾਲੇ ਪੁਰਸ਼ ਹੁੰਦੇ ਨੇ ਉਹਨਾਂ ਦੇ ਉੱਤੇ ਬੜੀ ਕਿਰਪਾ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਦੀ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਅੱਗੇ ਵਧਾਉਣ ਵਾਸਤੇ ਹੀ ਬੰਦੇ ਨੂੰ ਮਹਾਰਾਜ ਨੇ ਲਿਖੀਆਂ ਨੇ ਕਿ ਬਹੁਤ ਕੁਛ ਹੈ ਸ੍ਰਿਸ਼ਟੀ ਦੇ ਅੰਦਰ। ਭਾਈ ਵੀਰ ਸਿੰਘ ਨੇ ਜਦੋਂ ਗੁਰੂ ਨਾਨਕ ਚਮਤਕਾਰ ਕਲਗੀਧਰ ਚਮਤਕਾਰ ਦੇ ਸ਼ੁਰੂ 'ਚ ਲਿਖਿਆ ਨਾ ਆਪਣਾ, ਜਦੋਂ ਸ਼ੁਰੂ ਕਰਦੇ ਨੇ ਗੁਰੂ ਨਾਨਕ ਚਮਤਕਾਰ ਤਾਂ ਇੱਕ ਚੀਜ਼ ਉਹਨਾਂ ਲਿਖੀ ਹੈ, ਇਹ ਸ੍ਰਿਸ਼ਟੀ ਜਿਵੇਂ ਦਿਖਦੀ ਹੈ ਇੰਨੀ ਹੀ ਨਹੀਂ, ਇਹਦੇ ਅੰਦਰ ਇਹ ਹੋਰਵੇਂ ਵੀ ਹੈ, ਇੱਕ ਸ੍ਰਿਸ਼ਟੀ ਹੋਰ ਵੀ ਹੈ। ਸ੍ਰਿਸ਼ਟੀ ਕਈ ਪ੍ਰਕਾਰ ਦੀ ਹੈ, ਕਈ ਕੋਟ ਪਾਤਾਲ ਕੇ ਵਾਸੀ, ਕਈ ਕਰੋੜਾਂ ਪਤਾਲ ਵਿੱਚ ਰਹਿਣ ਵਾਲੇ ਵਾਸੀ ਨੇ ਜਿਨ੍ਹਾਂ ਨੂੰ ਆਪਾਂ ਅੱਜ ਤੱਕ ਦੇਖਿਆ ਹੀ ਨਹੀਂ ਕਿਸੇ ਨੇ, ਉਹ ਪਤਾਲ ਵਿੱਚ ਰਹਿੰਦੇ ਨੇ। ਧਰਤੀ ਕਿਹੜਾ ਨੇੜੇ ਜਿਹੇ ਹੈ, ਹਜ਼ਾਰਾਂ ਕਿਲੋਮੀਟਰ ਧਰਤੀ ਥੱਲੇ ਤੱਕ ਹੈ, ਪਤਾਲ ਦੇ ਵਿੱਚ ਰਹਿਣ ਵਾਲੇ ਕਈ ਵਾਸੀ ਨੇ ਜਿਹੜੇ ਪਤਾਲ ਵਿੱਚ ਹੀ ਵਾਸਾ ਕਰਦੇ ਨੇ। ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕਰੋੜਾਂ ਵਾਹਿਗੁਰੂ ਨੇ ਨਰਕਾਂ ਵਿੱਚ ਪਾਏ ਹੋਏ ਨੇ, ਕਈ ਕਰੋੜਾਂ ਸਵਰਗਾਂ ਵਿੱਚ ਬੈਠੇ ਨੇ। ਕਈ ਕੋਟ ਜਨਮ ਹੈ ਜੀਵ ਹੈ ਮਰ ਹੈ, ਕਈ ਕੋਟ ਜਨਮ ਲੈਂਦੇ ਨੇ, ਜਿਉਂਦੇ ਨੇ ਫਿਰ ਮਰ ਜਾਂਦੇ ਨੇ। ਕਈ ਕੋਟ ਬਹੁ ਜੋਨੀ ਫਿਰੈ, ਕਈ ਜਿਹੜੇ ਨੇ ਬਹੁਤ ਜੂਨਾਂ ਦੇ ਵਿੱਚ ਘੁੰਮਦੇ ਰਹਿੰਦੇ ਨੇ, ਬਸ ਵਾਰ ਵਾਰ ਆਉਂਦੇ ਨੇ, ਮਰਦੇ ਨੇ, ਜੰਮਦੇ ਨੇ, ਜੂਨਾਂ ਚਲੇ ਜਾਂਦੇ। ਕਈ ਕੋਟ ਬੈਠਤ ਹੀ ਖਾਹੇ, ਕਈ ਕਰੋੜਾਂ ਨੂੰ ਰੱਬ ਨੇ ਕਿਹਾ ਬੈਠਾ ਹੀ ਖਾਈ ਚੱਲ, ਬਸ ਇੰਨਾ ਰੁਪਈਆ ਦੇਤਾ ਉਹਨਾਂ ਨੂੰ, ਬੈਠਾ ਹੀ ਖਾਏਗਾ ਬਸ, ਕੋਈ ਲੋੜ ਹੀ ਨਹੀਂ ਤੈਨੂੰ ਕਮਾਉਣ ਦੀ, ਇਹ ਤੇਰੀ ਮਰਜ਼ੀ ਹੈ, ਬੈਠਿਆਂ ਨੂੰ ਖਵਾ ਭਾਵੇਂ ਕੰਮ ਕਰਵਾ, ਮਾਲਕ ਦੀ ਮਰਜ਼ੀ ਹੈ। ਕਹਿੰਦੇ ਇਹਨੇ ਪਿਛਲੇ ਜਨਮ 'ਚ ਬਹੁਤ ਬੀਜਿਆ, ਹੁਣ ਬੈਠਾ ਹੀ ਖਾਵੇਗਾ। ਕਈ ਕੋਟ ਘੱਲ ਹੈ ਥੱਕ ਪਾਹੇ, ਕਈ ਕਰੋੜਾਂ ਇਹੋ ਜਿਹੇ ਜਿਹੜੇ ਵਿਚਾਰੇ ਮਜ਼ਦੂਰੀ ਕਰ ਹੀ ਥੱਕ ਕੇ ਮਰ ਜਾਂਦੇ ਨੇ, ਸਾਰੀ ਜ਼ਿੰਦਗੀ ਦਾਲ ਰੋਟੀ ਨਹੀਂ ਪੂਰੀ ਆਈ ਉਹਨਾਂ ਦੀ, ਅਖੀਰ ਉਹ ਚੜ੍ਹਾਈਆਂ ਕਰ ਜਾਂਦੇ ਨੇ। ਕਈ ਕੋਟ ਕੀਏ ਧਨਵੰਤ, ਕਈ ਕਰੋੜਾਂ ਹੀ ਜੇ ਧਨਵਾਨ ਬਣਾ ਦਿੱਤੇ ਨੇ, ਇੰਨਾ ਪੈਸਾ ਉਹ ਰਾਤ ਦਿਨ ਹੀ ਸੋਏ ਕਿੱਥੇ ਰੱਖੀ, ਇਹਨੂੰ ਰਾਤ ਦਿਨ ਚਿੰਤਾ 'ਚ ਪਾ ਦਿੱਤੇ ਨੇ। ਇੱਕ ਕੋਲ ਹੈ ਨਹੀਂ ਪੈਸੇ, ਉਹਨੂੰ ਤਾਂ ਚਿੰਤਾ, ਇੱਕ ਕੋਲ ਬਹੁਤ ਹੈ। ਇਹ ਥੋੜ੍ਹਾ ਜਿਹਾ ਪਾੜ ਦਾ ਧੱਦਾ ਜਿਵੇਂ ਆ ਗਿਆ ਨਾ, ਤੇ ਇੱਥੇ ਬੋਲਣ ਵੇਲੇ ਬਸ ਇੰਨਾ ਕੀ ਆ ਕਿ ਆਪਾਂ ਆਮ ਵਿੱਚ ਅੱਖਰ ਵਿੱਚ ਬੋਲਦੇ ਧਨਵੰਤ ਧਨਵੰਤ ਇਉਂ ਕਰਕੇ ਬੋਲਦੇ ਹਾਂ, ਪਹਿਲੇ ਥੋੜ੍ਹਾ ਜਿਹਾ ਵੱਖਰਾ ਕਰ ਲਓ ਤਾਂ ਧੱਦਾ ਨੰਨਾ ਧਨਵੰਤ, ਊਂ ਕਹਿਣਗੇ ਧਨਵੰਤ, ਉਹ ਧਨਵੰਤ ਅੱਖਰ ਹੋਰ ਹੀ ਬਣ ਜਾਂਦਾ ਹੈ। ਕਈ ਕੋਟ ਕੀਏ ਧਨਵੰਤ, ਧਨ ਵਾਲੇ, ਵੰਤ ਅੱਖਰ ਹੈ, ਕੁਲਵੰਤ ਪਤਵੰਤ ਜੀਵਨ ਮੁਕਤ ਜਸਿਰਦਾ ਭਗਵੰਤ, ਇਹ ਸਾਰੇ ਵੰਤ ਕਈ ਕੋਟ ਮਾਇਆ ਮੈਂ ਚਿੰਤ, ਕਈ ਕਰੋੜਾਂ ਵਿਚਾਰਨ ਮਾਇਆ ਦੀ ਚਿੰਤਾ ਲੱਗੀ ਰਹਿੰਦੀ ਸਾਰਾ ਦਿਨ। ਹੈ ਦੋਨਾਂ ਨੂੰ ਹੀ ਚਿੰਤਾ, ਮਾਇਆ ਵਾਲੇ ਨੂੰ ਵੀ ਚਿੰਤਾ ਤੇ ਚਿੰਤਾ ਜਿਹਦੇ ਕੋਲ ਨਹੀਂ ਉਹਨਾਂ ਦੋਨਾਂ ਨੂੰ ਹੀ ਚਿੰਤਾ। ਦੋਨੇ ਹੀ ਬਿਮਾਰ ਪਏ ਨੇ, ਕਿੱਥੋਂ ਆਏਗੀ ਉਹ ਕਹਿੰਦਾ ਰੱਖਾਂ ਕਿੱਥੇ। ਜੈ ਜੈ ਭਾਣਾ ਤਹ ਤਹ ਰੱਖੇ, ਜਿੱਥੇ ਜਿੱਥੇ ਤੇਰਾ ਭਾਣਾ ਬੰਦੇ ਨੂੰ ਤੂੰ ਰੱਖਦਾ ਉੱਥੇ ਹੀ ਹੈ, ਜਿੰਨਾ ਮਰਜ਼ੀ ਕੋਈ ਯਤਨ ਕਰ ਲੈ। ਬਹੁਤ ਸਾਰੇ ਲੋਕ ਯਤਨ ਕਰਦੇ ਨੇ, ਜਿਹਦੇ ਮੱਥੇ ਤੇ ਗਰੀਬੀ ਲਿਖ ਦਿੰਦਾ ਹੈ ਉਹ ਗਰੀਬ ਹੀ ਰਹੀ ਜਾਂਦਾ, ਭਾਵੇਂ ਉਹ ਕਿੰਨਾ ਮਰਜ਼ੀ ਕਰ ਲਵੇ ਕਿੰਨਾ ਮਰਜ਼ੀ। ਜੇ ਉਹ ਅਰਬਾਂ ਪਤੀ ਬਣ ਵੀ ਗਿਆ ਤਾਂ ਵੀ ਗਰੀਬ ਹੀ ਰਹਿੰਦਾ, ਕਿਉਂ? ਹੁਣ ਉਹਨੂੰ ਕੀ ਕਹਿੰਦਾ, ਜਿਵੇਂ ਫੋਰਡ ਕੰਪਨੀ ਦਾ ਮਾਲਕ ਸੀ, ਡਾਕਟਰ ਕਹਿੰਦੇ ਵੀ ਦੋ ਬਿਸਕੁਟ ਸਵੇਰੇ, ਇੱਕ ਕੱਪ ਚਾਹ ਦਾ, ਦੁਪਹਿਰੇ ਵੀ ਇੰਨਾ ਕੁਛ ਹੀ ਖਾਣਾ ਤੇ ਰਾਤ ਨੂੰ ਵੀ, ਰੋਟੀ ਘਿਓ ਦਾਲ ਫੁਲਕਾ ਫਲ ਫਰੂਟ ਸਭ ਬੰਦ, ਜੇ ਤੂੰ ਖਾਏਗਾ ਮਰ ਜਾਏਗਾ, ਕਿਉਂਕਿ ਤੇਰਾ ਅੰਦਰ ਇੰਨਾ ਕਮਜ਼ੋਰ ਹੋ ਚੁੱਕਿਆ। ਹੁਣ ਰੁਪਈਆ ਉਹਦੇ ਕੋਲ ਇੰਨਾ ਵੀ ਅੱਗ ਲਾਇਆ ਨਾ ਮੁੱਕੇ, ਪਰ ਵਿਚਾਰਾ ਇੱਕ ਝੋਂਪੜੀ ਵਾਲੇ ਨਾਲੋਂ ਭੈੜੀ ਹਾਲਤ ਹੈ ਕਿ ਦੋ ਬਿਸਕੁਟ ਖਾਂਦਾ। ਮਹਾਰਾਜ ਕਹਿੰਦੇ ਜਿੱਥੇ ਮੈਂ ਰੱਖਾਂਗਾ ਨਾ ਰਹੇਗਾ ਤਾਂ ਤੂੰ ਉੱਥੇ ਤੂੰ ਯਤਨ ਜਿੰਨੇ ਮਰਜ਼ੀ ਕਰ ਲੈ, ਕਿਉਂਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸੁੱਖ ਤੈਨੂੰ ਮਾਇਆ ਨੇ ਨਹੀਂ ਦੇਣਾ, ਸੁੱਖ ਤੈਨੂੰ ਨਾਮ ਨੇ ਦੇਣਾ ਹੈ। ਭੁਲੇਖਾ ਕੱਢ ਦੇ ਮਨ ਚੋਂ, ਨਾਨਕ ਸਭ ਕਿਛ ਪ੍ਰਭ ਕੈ ਹੱਥੇ। ਮਹਾਰਾਜ ਕਹਿੰਦੇ ਸਾਰਾ ਕੁਝ ਵਾਹਿਗੁਰੂ ਦੇ ਹੱਥ ਵਿੱਚ ਹੈ, ਤੇਰੇ ਹੱਥ ਵਿੱਚ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਬਚਨਾਂ ਦੇ ਉੱਤੇ ਪਹਿਰਾ ਦੇਈਏ, ਮੰਨੀਏ, ਗੁਰਬਾਣੀ ਨੂੰ ਮੰਨਣ ਦਾ ਯਤਨ ਕਰੀਏ। ਜਿੰਨਾ ਜਿੰਨਾ ਉਪਦੇਸ਼ ਕਰਦੇ ਨੇ ਬੜਾ ਸੋਹਣਾ ਉਪਦੇਸ਼ ਹੁੰਦਾ, ਵੱਡੀ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ, ਗੁਰਬਾਣੀ ਨਾਲ ਪਿਆਰ। ਮਹਾਰਾਜ ਨੇ ਜਿੰਨੀ ਕਿਰਪਾ ਕੀਤੀ ਆਪਣੇ 'ਤੇ, ਇੰਨੀ ਕਿਰਪਾ ਤੁਸੀਂ ਭਾਵੇਂ ਲੱਭ ਕੇ ਦੇਖ ਲਓ, ਤਿੰਨਾਂ ਲੋਕਾਂ 'ਚ ਇੰਨੀ ਕਿਰਪਾ ਕਿਤੇ ਨਹੀਂ ਹੈ ਹੋਰ, ਜਿੰਨੀ ਕਿਰਪਾ ਆਪਣੇ 'ਤੇ ਹੁਣ ਕਰ ਰਹੇ ਸੱਚੇ ਪਾਤਸ਼ਾਹ। ਇਸ ਕਰਕੇ ਤਾਂ ਮਹਾਰਾਜ ਕਹਿੰਦੇ ਨੇ ਕਿ ਬਸ ਸੇਵਾ ਜਿਹੜੀ ਹੈ ਨਾ, ਕਰੀ ਜਾਓ ਕਰੀ ਜਾਓ। ਮਹਾਰਾਜ ਤੁਹਾਡੀ ਸੇਵਾ ਅਸੀਂ ਕਿਵੇਂ ਕਰੀਏ? ਮਹਾਰਾਜ ਕਹਿੰਦੇ ਸੰਤ ਕੀ ਸੇਵਾ ਨਾਮ ਧਿਆਈ ਹੈ, ਗੁਰ ਕੀ ਸੇਵਾ ਨਾਮ ਧਿਆਈ ਹੈ, ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪ੍ਰਾਧ ਮਿਟੇ ਹਰ ਸੇਵਾ। ਹਰੀ ਦੀ ਸੇਵਾ ਕਰੋ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ। वाहे गुरु वाहे गुरु वाहे गुरु वाहे गुरु एक ओंकार वाहे गुरु सतनाम वाहे गुरु ओंकार करता पुरख वाहे गुरु निरपह वाहे गुरु निरवैर वाहे गुरु अकाल मूरत वाहे गुरु हजूनी सैभंग वाहे गुरु गुर प्रसाद वाहे गुरु जप आद सच वाहे गुरु योग आद सच वाहे गुरु है पी सच वाहे गुरु नानक होसी पी सच वाहे गुरु 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 वाहे गुरु